दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोविंद सच्चे पातशाह जी अपनी सारी सेना दे समेत सतलुज दरिया तो पार होए ने। अगले पार जाके सतगुरां ने डेरा लाया है, रात नूं बतीत कीता ते अगला सवेरा होया। कल इथों तक कथा पहुंची सी, अज इथों अगे मैं प्रारंभ करदा। वस्त्र शस्त्र को पहर के आरूढ़ तुरंगा गमन कीन सतगुर प्रभु जिनको जस गंगा। ग्रंथाकार भाई संतोख सिंह जी लिखते ने शस्त्रां ते वस्त्रां नूं पहन के सतगुरु हरगोविंद सच्चे पातशाह जी ने घोड़े दी सवारी की है ते सतगुरु सच्चे पातशाह जी उत्थों चल पए ने। कवि जी लिखते ने जिनको जस गंगा जिन्ना सतगुरां दा जस गंगा पावन दी तरह उज्जल है। जथा कर्म मग को उलंग पहुंचे तब जाई सिर कर तार पुरा जहां गुर रचियो बनाई। कवि जी लिखते ने कि हौली हौली सारे रस्ते नु सतगुरां ने तय किया है ते उस जगह ते पहुंच गए ने जिथे के सतगुरु अर्जन देव सच्चे पातशाह जी ने नगरी वसाई है भाव के करतारपुर। सर्व जहां परवार है गुर को हित कारी हृदय प्रतीक्षत रहते हैं कब दर्श निहारी। कवि जी लिखते ने कि करतारपुर नगरी दे विच सतगुरु हरगोविंद सच्चे पातशाह जी दा सारे दा सारा परिवार ठहरिया होया जेड़ा के सारा ही परिवार सतगुरां दा हित करदा है। हमेशा ही परिवार दे जी उड़ीक करदे ने कि कदों सतगुरु जी आउणगे ते कदों असीं सारे उन्हां दे दर्शनां दा आनंद माणांगे। क्योंकि पिछे इस गल दा जिक्र आ चुका है कि युद्ध तों पहलां ही सतगुरां ने सारे परिवार नूं करतारपुर दे विच भेज दित्ता। बनता नुखास पुत्र बस अर पौत्र अछेरे कब कर है आगवन को इम चहत कनेरे। सतगुरां दे महल सतगुरां दियां नूहां सतगुरां दे पुत्र और इस तों इलावा सतगुरां दे पोतरे सारे दे सारे सतगुरां दे आउण दी उड़ीक बड़ी चाह दे नाल कर रहे सन। गुरु दूर पुर ते होते तौंसा तू कारे नरन सुनी तुन कान में चित कीन बेचारे। कवि संतोख सिंह जी लिखते ने ਕਿ ਜਦੋਂ ਹੀ ਸਤਿਗੁਰੂ ਜੀ ਕਰਤਾਰਪੁਰ ਨਗਰੀ ਦੇ ਲਾਗੇ ਪਹੁੰਚੇ ਨੇ ਤੇ ਦੂਰੋਂ ਹੀ ਨਗਾਰਾ ਖੜਕਣ ਦੀ ਆਵਾਜ਼ ਪੁਰੀ ਦੇ ਵਿੱਚ ਨਗਰੀ ਦੇ ਵਿੱਚ ਸੁਣਾਈ ਦਿੱਤੀ ਹੈ। ਜਿਨ੍ਹਾਂ ਜਿਨ੍ਹਾਂ ਵੀ ਇਸਤਰੀਆਂ ਪੁਰਸ਼ਾਂ ਦੇ ਕੰਨਾਂ ਦੇ ਵਿੱਚ ਉਹ ਧੁਨ ਪਈ ਹੈ ਉਹਨਾਂ ਨੇ ਫਿਰ ਵਿਚਾਰ ਕੀਤੀ। ਨਿਸ਼ਚੈ ਕਰ ਆਗਵਨ ਗੁਰ ਬੜ ਆਨੰਦ ਰਾਚੇ ਮਨੋ ਮੋਰ ਕੰਨ ਕੋਰ ਤੇ ਕਰ ਸ਼ੋਰ ਉਬਾਚੇ। ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਗੱਲ ਦਾ ਪੱਕਾ ਯਕੀਨ ਆ ਗਿਆ ਕਿ ਵਾਕਿਆ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆ ਰਹੇ ਨੇ, ਉਹਨਾਂ ਦੇ ਸੈਣਾ ਦੇ ਵਿੱਚ ਹੀ ਨਗਾਰਾ ਵੱਜ ਰਿਹਾ ਹੈ, ਉਸ ਵੇਲੇ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਆਨੰਦ ਮੰਨਿਆ। ਕਵੀ ਜੀ ਪ੍ਰਮਾਣ ਦਿੰਦੇ ਨੇ, ਮਨੋ ਮੋਰ ਕੰਨ ਘੋਰ ਕੇ ਕਰ ਸ਼ੋਰ ਉਬਾਚਾ। ਜਿਸ ਤਰ੍ਹਾਂ ਕਿ ਕਾਲੇ ਬੱਦਲਾਂ ਦੀ ਆਵਾਜ਼ ਨੂੰ ਸੁਣ ਕੇ ਮੋਰ ਖੁਸ਼ੀ ਦੇ ਵਿੱਚ ਨੱਚਦਾ, ਇਸੇ ਤਰ੍ਹਾਂ ਮਾਨੋ ਕਿ ਇੱਕ ਦੂਜਿਆਂ ਦੇ ਨਾਲ ਗੱਲਾਂ ਕਰ ਕਰਕੇ ਲੋਕ ਖੁਸ਼ ਹੋਣ ਲੱਗੇ। ਇਤੇ ਉਤ ਦੌਰਤ ਨਰ ਫਿਰੈ ਕੋ ਕਾਹੇ ਸੁਣਾਵੇ ਕਰਤ ਕੁਲਾਹਲ ਆਪ ਮੈਂ ਸ੍ਰੀ ਸਤਿਗੁਰ ਆਵੇ। ਕਵੀ ਜੀ ਲਿਖਦੇ ਨੇ ਕਿ ਇਧਰ ਉਧਰ ਇਸਤਰੀਆਂ ਤੇ ਪੁਰਸ਼ ਖੁਸ਼ੀ ਦੇ ਨਾਲ ਦੌੜੇ ਫਿਰਦੇ ਨੇ, ਇੱਕ ਦੂਜੇ ਤੋਂ ਸੁਣ ਕੇ ਤੀਸਰੇ ਨੂੰ ਅਗਾਂਹ ਸਤਿਗੁਰਾਂ ਦੇ ਆਉਣ ਦੀ ਖਬਰ ਦਿੰਦੇ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰਾ ਨਗਰੀ ਦੇ ਵਿੱਚ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹੋ ਰਿਹਾ, ਸਾਰੇ ਕਹਿੰਦੇ ਨੇ ਸਤਿਗੁਰੂ ਜੀ ਆ ਰਹੇ ਨੇ, ਸਤਿਗੁਰੂ ਜੀ ਆ ਰਹੇ ਨੇ। ਸਗਰੇ ਪੁਰ ਮੈਂ ਸੁਧ ਪਾਈ ਸਭ ਤਿਆਗਿਓ ਕਾਜਾ ਤਤ ਪਰ ਇੱਕ ਗੁਰ ਦੇਖ ਪੇ ਰਈਅਤ ਨਿਜ ਰਾਜਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਨਗਰੀ ਦੇ ਵਿੱਚ ਸਤਿਗੁਰਾਂ ਦੇ ਆਉਣ ਦੀ ਖਬਰ ਫੈਲ ਗਈ ਹੈ, ਇਸ ਕਰਕੇ ਸਾਰਿਆਂ ਨੇ ਆਪੋ ਆਪਣਿਆਂ ਕੰਮਾਂ ਧੰਦਿਆਂ ਨੂੰ ਤਿਆਗ ਦਿੱਤਾ ਹੈ, ਛੱਡ ਦਿੱਤਾ ਹੈ ਤੇ ਇੱਕੋ ਹੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤਤਪਰ ਹੋਏ ਨੇ। ਕਵੀ ਜੀ ਇੱਕ ਨਾਲ ਹੀ ਪ੍ਰਮਾਣ ਦਿੰਦੇ ਨੇ, ਦੇਖ ਬੇ ਰਈਅਤ ਨਿਜ ਰਾਜਾ, ਜਿਸ ਤਰ੍ਹਾਂ ਕਿ ਰਈਅਤ ਪ੍ਰਜਾ ਆਪਣੇ ਰਾਜੇ ਨੂੰ ਦੇਖਣਾ ਲੋਚਦੀ ਹੈ, ਇਸੇ ਤਰ੍ਹਾਂ ਗੁਰਾਂ ਦੀ ਸੰਗਤ ਗੁਰਾਂ ਦਾ ਦਰਸ਼ਨ ਕਰਨਾ ਚਾਹੁੰਦੀ। ਸ੍ਰੀ ਗੁਰ ਦਿੱਤਾ ਹੈ ਚੜਿਓ ਸੂਰਜ ਮਲ ਸੰਗਾ ਤੇਗ ਬਹਾਦਰ ਤੁਰਤ ਚੜ ਮੰਗਵਾਏ ਤੁਰੰਗਾ। ਜਦੋਂ ਹੀ ਖਬਰ ਮਿਲੀ ਬਾਬਾ ਗੁਰਦਿੱਤਾ ਜੀ ਘੋੜੇ ਦੀ ਸਵਾਰੀ ਕਰਕੇ ਅਗਾਂਹ ਗਏ ਨੇ, ਨਾਲ ਹੀ ਸੂਰਜ ਮਲ ਜੀ ਵੀ ਗਏ ਨੇ, ਇਸ ਤੋਂ ਇਲਾਵਾ ਸਤਿਗੁਰਾਂ ਦੇ ਛੋਟੇ ਸਪੁੱਤਰ ਤੇਗ ਬਹਾਦਰ ਜੀ ਵੀ ਘੋੜੇ ਤੇ ਚੜ ਕੇ ਉਸ ਪਾਸੇ ਗਏ। ਅਪਰ ਲੋਕ ਬਹੁ ਚੜ ਚਲ ਚਾਲੇ ਇਨਕੇ ਹੋਏ ਸਾਥਾ ਲੇ ਪ੍ਰਸਾਦ ਮਨ ਭਾਵ ਤੇ ਆਵੇ ਲੋਕਤ ਨਾਥਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਸਤਿਗੁਰਾਂ ਦਾ ਸਤਿਕਾਰ ਕਰਨ ਦੇ ਵਾਸਤੇ ਅੱਗਲ ਵਾਂਢੀ ਗਏ ਨੇ, ਬਹੁਤਾ ਸਾਰਾ ਪ੍ਰਸ਼ਾਦ ਲੈ ਕੇ ਗਏ। ਆਏ ਅਗਾਉ ਗੁਰ ਮਿਲੇ ਪਗ ਪੰਕਜ ਬੰਦੇ ਸ੍ਰੀ ਹਰ ਗੋਬਿੰਦ ਚੰਦ ਪਿਖ ਆਨੰਦ ਬਿਲੰਦੇ। ਇੱਕ ਪਾਸਿਓ ਸਤਿਗੁਰੂ ਜੀ ਆ ਰਹੇ ਸਨ, ਦੂਸਰੇ ਪਾਸਿਓ ਅੱਗੇ ਜਾ ਕੇ ਇਹ ਸਾਰੇ ਮਿਲੇ ਨੇ, ਸਾਰਿਆਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ ਤੇ ਜੋ ਚੰਦ ਸਰੂਪ ਸਤਿਗੁਰੂ ਜੀ ਨੇ ਉਹਨਾਂ ਦਾ ਦਰਸ਼ਨ ਕੀਤਾ। ਕੁਸ਼ਲ ਪ੍ਰਸ਼ਨ ਕਰ ਸਭਨ ਸੋ ਆਗੇ ਪੁਨ ਚਾਲੇ ਨਿਕਸੇ ਪੁਰ ਤੇ ਬ੍ਰਿੰਦ ਨਰ ਗਮਨੇ ਪਗ ਨਾਲੇ। ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਮਿਲੇ ਨੇ, ਪੁਰੀ ਦੇ ਜਿਹੜੇ ਹੋਰ ਵੀ ਬਹੁਤ ਸਾਰੇ ਪੁਰਸ਼ ਸਨ ਉਹ ਵੀ ਨੰਗੇ ਚਰਨਾਂ ਦੇ ਨਾਲ ਆਏ ਨੇ, ਜਦੋਂ ਸਤਿਗੁਰਾਂ ਨੂੰ ਮਿਲੇ ਤੇ ਫਿਰ ਉਹ ਪੈਦਲ ਚੱਲ ਕੇ ਨਾਲ ਸਤਿਗੁਰਾਂ ਦੇ ਆ ਰਹੇ ਨੇ। ਸੋ ਆਗੇ ਆਵਤ ਮਿਲੇ ਪੇਟ ਅਗੇਰੇ ਚਰਨ ਸਰੋਜਨ ਪਰਸ ਤੇ ਧਰ ਮੋਦ ਕਨੇਰੇ। ਕੋਈ ਕਾਫੀ ਸਾਰੀ ਦੂਰੀ ਤੇ ਆਣ ਕੇ ਮਿਲੇ, ਕੋਈ ਉਦੋਂ ਘੱਟ ਦੂਰੀ ਤੇ ਆਣ ਕੇ ਮਿਲਿਆ। ਇਸੇ ਤਰ੍ਹਾਂ ਜਿੱਥੇ ਜਿੱਥੇ ਵੀ ਲੋਕ ਆਣ ਕੇ ਮਿਲੇ ਨੇ, ਸਾਰਿਆਂ ਨੇ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਨੇ ਤੇ ਕਮਲ ਰੂਪ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਖੁਸ਼ੀ ਦੇ ਨਾਲ ਦਰਸ਼ਨ ਕੀਤਾ, ਚਰਨਾਂ ਨੂੰ ਪਰਸਿਆ। ਸਭ ਸੋ ਸਤਿਗੁਰ ਬੋਲ ਕਰ ਪ੍ਰਿਆ ਬਾਕ ਬਿਸਾਲੇ ਚਲੇ ਅਗਾਰੀ ਕੋ ਪ੍ਰਭੂ ਬੱਡ ਸ਼ੋਭਾ ਨਾਲੇ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਲੈ ਕੇ ਚਲੇ ਆ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੀ ਸ਼ੋਭਾ ਦੇ ਨਾਲ ਅੱਗੇ ਆ ਰਹੇ ਨੇ ਤੇ ਬਚਨ ਬਿਲਾਸ ਵੀ ਸੰਗਤਾਂ ਦੇ ਨਾਲ ਕਰਦੇ ਆ ਰਹੇ। ਸੈਨਾ ਸਭ ਪਛਾਤ ਕਰ ਏਕਲ ਹੋਏ ਆਗੇ ਧਰ ਧਰ ਪਹੁੰਚੇ ਪ੍ਰੇਮ ਜੋ ਪਗ ਪੰਕਜ ਲਾਗੇ। ਸਾਰੀ ਸੈਨਾ ਨੂੰ ਸਤਿਗੁਰਾਂ ਨੇ ਪਿੱਛੇ ਛੱਡਿਆ ਹੈ, ਇਕੱਲੇ ਹੀ ਅੱਗੇ ਹੋ ਕੇ ਜਾ ਰਹੇ ਨੇ। ਸਾਰੇ ਦੇ ਸਾਰੇ ਜਿਹੜੇ ਕਿ ਪ੍ਰੇਮ ਨੂੰ ਧਾਰਨ ਕਰਕੇ ਪਹੁੰਚੇ ਸਨ, ਉਹ ਸਤਿਗੁਰਾਂ ਨੂੰ ਮਿਲੇ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਹੋਈਆਂ। ਆਏ ਪਰਵੇਸ਼ੇ ਪੁਰੀ ਦਰ ਜਨ ਉਹਦੇ ਸੋ ਚੰਦੂ ਨਿਜ ਦਰ ਦਰ ਦਾਰਾ ਖਰੀ ਲੇ ਮਾਲ ਬਿਲੰਦੂ। ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਨਗਰੀ ਦੇ ਮੁੱਖ ਦਰਵਾਜੇ ਤੇ ਸਤਿਗੁਰੂ ਜੀ ਪਹੁੰਚ ਗਏ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਲੱਗਦੇ ਨੇ ਕਿ ਜਿਵੇਂ ਚੰਦਰਮਾ ਰਾਤ ਦਾ ਉਦੈ ਹੋਇਆ ਹੋਵੇ। ਦਰ ਦਰ ਦੇ ਉੱਤੇ ਹਰ ਇੱਕ ਘਰ ਦੇ ਦਰਵਾਜੇ ਦੇ ਅੱਗੇ ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਔਰਤਾਂ ਵੱਡੀਆਂ ਵੱਡੀਆਂ ਫੁੱਲਾਂ ਦੀਆਂ ਮਾਲਾ ਲੈ ਕੇ ਖਲੋਤੀਆਂ ਨੇ।
ਪਹਿਰਾਵਤ ਗੁਰ ਕੇ ਗਰੇ ਗਨ ਪੁਸ਼ਪ ਵਸਾਵੇ ਬਾਰ ਬਾਰ ਕਰ ਆਰਤੀ ਸਨ ਮੁਖ ਦਰ ਸਾਵੇ।
ਸਤਿਗੁਰਾਂ ਦੇ ਗਲੇ ਦੇ ਵਿੱਚ ਜਿਹੜੀਆਂ ਫੁੱਲਾਂ ਦੀਆਂ ਮਾਲਾ ਨੇ ਉਹ ਪਹਿਨਾਈਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਬੁੱਕ ਭਰ ਭਰ ਕੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਬਾਰ ਬਾਰ ਆਰਤੀ ਉਤਾਰ ਕੇ ਸਾਰੇ ਸਾਹਮਣੇ ਹੋ ਕੇ ਦਰਸ਼ਨ ਕਰਦੇ ਨੇ।
ਬਲਿਹਾਰੀ ਹੋਏ ਪ੍ਰੇਮ ਸੋ ਗੁਰ ਮੂਰਤ ਹੇਰ ਸੁਣੀ ਲੜਾਈ ਤੁਰਕ ਗਨ ਕਰ ਫਤਿਹ ਕਨੇਰ।
ਬਲਹਾਰ ਜਾ ਕੇ ਪ੍ਰੇਮ ਦੇ ਨਾਲ ਗੁਰੂ ਜੀ ਦੀ ਮੂਰਤ ਤੋਂ ਸਾਰੇ ਵਾਰੇ ਜਾ ਰਹੇ ਨੇ। ਲੜਾਈ ਦੀ ਖਬਰ ਨੂੰ ਸੁਣਿਆ ਸੀ ਕਿ ਸਤਿਗੁਰਾਂ ਨੇ ਵੱਡੇ ਤੁਰਕਾਂ ਨੂੰ ਮਾਰ ਕੇ ਵੱਡੀ ਫਤਿਹ ਦੀ ਪ੍ਰਾਪਤੀ ਕੀਤੀ।
ਸਾਦਰ ਸਵਨ ਬਿਲੋਕ ਤੇ ਬੋਲਤ ਕਿਹੇ ਸਾਥਾ ਸਨ ਸਨ ਪੁਰ ਕੋ ਚਲਤ ਹਰ ਖਤ ਗੁਰ ਨਾਥਾ।
ਸਤਿਕਾਰ ਦੇ ਨਾਲ ਸਤਿਗੁਰੂ ਜੀ ਸਾਰਿਆਂ ਨੂੰ ਦੇਖਦੇ ਨੇ, ਕਿਸੇ ਕਿਸੇ ਦੇ ਨਾਲ ਬਚਨ ਵੀ ਕਰਦੇ ਨੇ। ਹੌਲੀ ਹੌਲੀ ਪੁਰੀ ਦੇ ਵਿੱਚ ਪ੍ਰਵੇਸ਼ ਕਰਦੇ ਜਾ ਰਹੇ ਨੇ ਖੁਸ਼ੀ ਦੇ ਨਾਲ, ਜੋ ਸਤਿਗੁਰੂ ਜੀ ਸਾਰਿਆਂ ਦੇ ਨਾਥ ਨੇ, ਸਾਰਿਆਂ ਦੇ ਮਾਲਕ ਨੇ।
ਦੇਤ ਮੋਦ ਕੋ ਪੁਰ ਜਨਨ ਬੂਝਤ ਸੁਖ ਸ਼ਾਂਤੀ ਇਮ ਪ੍ਰਾਪਤ ਆਪਣੇ ਮਹਿਲ ਪਹੁੰਚੇ ਰਿਪ ਕਾਤੀ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਖੁਸ਼ੀ ਦਿੰਦੇ ਹੋਏ ਪੁਰੀ ਦੇ ਲੋਕਾਂ ਨੂੰ ਔਰ ਉਹਨਾਂ ਦੇ ਸੁਖ ਸਾਂਦ ਦੀ ਖਬਰ ਨੂੰ ਪੁੱਛਦੇ ਆਖਰਕਾਰ ਆਪਣੇ ਮਹਿਲਾਂ ਦੇ ਲਾਗੇ ਪਹੁੰਚ ਗਏ ਨੇ, ਜੋ ਸਤਿਗੁਰੂ ਜੀ ਰਿਪੂਆਂ ਦਾ ਘਾਤ ਕਰਨ ਵਾਲੇ ਨੇ, ਵੈਰੀਆਂ ਨੂੰ ਮਾਰਨ ਵਾਲੇ।
ਸ੍ਰੀ ਗ੍ਰੰਥ ਸਾਹਿਬ ਜਹਾਂ ਤਹ ਪੂਰਬ ਆਏ ਧਰ ਪ੍ਰਸ਼ਾਦ ਦਰਸ਼ਨ ਕਰਿਓ ਨਿਜ ਸੀਸ ਨਿਵਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਕਿ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਰੱਖਿਆ ਗਿਆ ਸੀ। ਪ੍ਰਸ਼ਾਦ ਅਰਪਣ ਕਰਕੇ ਉੱਥੇ ਦਰਸ਼ਨ ਕਰਕੇ ਸਤਿਗੁਰਾਂ ਨੇ ਸਿਰ ਨਿਵਾਇਆ।
ਸੋਹਣੇ ਸ਼ਬਦ ਤਬ ਪੰਚ ਤਹ ਫਿਰ ਕੇਤਕ ਕਾਲਾ ਪੁਰਜਨ ਬੈਠੇ ਸਕਲ ਗਨ ਪਿਖ ਆਨੰਦ ਬਿਸਾਲਾ।
ਉੱਥੇ ਬੈਠ ਕੇ ਸਤਿਗੁਰਾਂ ਨੇ ਆਪਣੇ ਹੁਕਮ ਦੇ ਨਾਲ ਪ੍ਰਕਾਸ਼ ਕਰਵਾਇਆ ਬੀੜ ਦਾ ਤੇ ਪੰਜ ਸ਼ਬਦ ਗੁਰਬਾਣੀ ਦੇ ਉਸ ਵੇਲੇ ਬੈਠ ਕੇ ਸਤਿਗੁਰਾਂ ਨੇ ਸੁਣੇ ਨੇ। ਹੋਰ ਵੀ ਬਹੁਤ ਸਾਰੇ ਸਤਿਗੁਰਾਂ ਦੇ ਸਿੱਖ ਨਾਲ ਬੈਠ ਕੇ ਆਨੰਦ ਦੇ ਨਾਲ ਗੁਰਬਾਣੀ ਨੂੰ ਸੁਣਦੇ ਨੇ।
हाथ जोर बूजन करे रण पयो कनेरा रही श्रेह तन आपके प्रभ जीत से बेरा। उथे ही सतगुरु जी बैठ के दर्शन दे रहे सन ते लोका ने सिखा सेवका ने रण दिया युद्ध दिया गल्ला पुछनिया शुरू कीतिया के सच्चे पातशाह सुनिया वड्डा भयानक युद्ध होया कि तुहाडे शरीर दी सुख रही कोई चोट ते नहीं लगी। बिदी चांद तब सब कही जिम तुरक खपाए शलबा सामयान गिनत ही रिप चढ़ कर ताए। कवि संतोख सिंह जी लिखते ने कि उस वेले बिदी चंद जी ने सारी वार्ता सुनाई के टिड्डी दल दी तरह बहुते सारे तुरक चढ़ाई करके आए सन पर सारे तुरकां नूं सतगुरां दी कृपा दे नाल नवेड़ दिता गया। कहिंदे ने श्री नानक की कृपा ते जाने कुछ नाही सुगम हते रिप प्रबल जे राखे रण माहे। बिदी चंद जी कहिंदे ने कि सतगुरु नानक दे सच्चे पातशाह जी दी कृपा दे नाल वड्डे वैरियां नूं असीं थोड़ा भी ना समझिया बड़े सौखे तरीके दे नाल ही वैरी नूं मार के असीं प्रबल जित दी प्राप्ति कीती रण मैदान नूं मल लिया। फतेह गुरु की बड़ी पई जग मैं बिद ताई कौन यार अरगन मर फिर ना समूहाई। बिदी चंद जी कहिंदे ने कि गुरु जी दी फतेह हुई इन्हां ने जित दी प्राप्ति करके जग दे विच अपने जस नूं फैलाया को ना आ रहा सतगुरां दे सामने कोई अड़ नहीं सकदा अरी गन मरे बहुते वैरी मारे गए फिर ना समदाई बड़े भज गए कोई सामने ठहरिया तक ना। पाया चरज सुन सबन के कंप्यो तब शाहू मेरो तख्त न छीन ले त्रास्यो मन माहू। भाई बिदी चंद जी कहिंदे ने कि बड़ी हैरानगी दी गल होई है कि बादशाह भी इस जित तों बाद तुर अंदर तक कंब गया उन्हें सोचा कि मेरा तख्त भी किते ए खो ना लैन इस करके वह भी डर गया उन्हें भी दोबारा फौज नूं नहीं कल्या। पुर जन सुन कर बचपनो इन सम नहीं दूजा जिनकी देव अदेव मिल ठान तपग पूजा। जदों भाई बिदी चंद जी ने वार्ता सुनाई ते सारे जिहड़े पुरी दे लोग सन उन्हां ने इसे तरह आख्या कि सतगुरु हरगोबिंद सच्चे पातशाह जी वर्गा दूसरा होर कोई नहीं जिनकी देव अदेव मिल ठान पग पूजा जिन्हां सतगुरां दी देवते भी पूजा करदे ने ते जिन्हां सतगुरां दे चरणां दे उत्ते दैंत भी निंदे ने। बंदनीय सबन के गुर नानक गादी सकल जगत जिनको निम हारे सब बादी। सारे कहिंदे ने कि सतगुरु हरगोबिंद सच्चे पातशाह जी पूजन दे योग ने क्योंकि सतगुरु नानक देव सच्चे पातशाह जी दी जेड़ी पूजन योग गद्दी है उस दे उत्ते सतगुरु जी विराजमान ने सकल जगत जिनको निम हारे सब बादी। सतगुरु नानक देव सच्चे पातशाह जी दी गुरियाई ऐसी है जिदे अगे सारी दुनिया निमदी है और जेड़े बादी ने ओ हार जांदे। केतक कटका दिन रहयो तब उठे कृपाला पुरजन करे बिसरजना प्रिया पाख बिसाला। कवि जी लिखदे ने कि करीब थोड़ियां घड़ियां सतगुरु जी उथे बैठ के दर्शन देंदे रहे फिर पुरी दे जना नूं सत्कार दे नाल सतगुरां ने उत्थों विदा कीता। सुंदर मंदर अंदरे गुर जाए परवेशे मरवाही अर नानकी और आनंद विशेषे। इस तों बाद सतगुरां ने अपने सुंदर महलां दे अंदर प्रवेश कीता है अगों सतगुरां दे महल मरवाही जी और नानकी जी बड़े ही प्रेम दे नाल मिले। पग पंकज गुर के लगी मूरत प्रिया हेरी लै कर श्री हर राय को ਆਈ ਤਬ ਚੇਰੀ। ਦੋਵਾਂ ਮਹਿਲਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ, ਪਿਆਰੇ ਸਤਿਗੁਰਾਂ ਦੀ ਮੂਰਤੀ ਨੂੰ ਦੇਖਿਆ ਹੈ, ਉਹਨਾਂ ਦਾ ਦਰਸ਼ਨ ਕੀਤਾ ਹੈ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸ੍ਰੀ ਹਰ ਰਾਏ ਜੀ ਨੂੰ ਚੁੱਕ ਕੇ ਗੋਦੀ ਦੇ ਵਿੱਚ ਇੱਕ ਦਾਸੀ ਲੈ ਕੇ ਪਹੁੰਚੀ। ਤੀਰ ਮਾਲ ਕੇ ਸਹਿਤ ਹੀ ਗੁਰ ਚਰਨੀ ਲਾਏ, ਨੁਖਾ ਦੋਨੋ ਆਏ ਕਰ ਨਿਜ ਨਿਜ ਸੀਸ ਨਿਵਾਏ। ਸ੍ਰੀ ਹਰ ਰਾਏ ਜੀ ਨੂੰ ਔਰ ਧੀਰ ਮਲ ਜੀ ਨੂੰ, ਦੋਵਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਵਾਈ ਗਈ। ਇਸ ਤੋਂ ਇਲਾਵਾ ਸਤਿਗੁਰਾਂ ਦੀਆਂ ਦੋਵੇਂ ਨੂੰਹਾਂ ਵੀ ਆਈਆਂ ਨੇ, ਉਹਨਾਂ ਨੇ ਵੀ ਸਿਰ ਨਵਾ ਕੇ ਮੱਥਾ ਟੇਕਿਆ। ਕਰ ਕਰ ਸਗਰੀ ਬੰਦਨਾ ਪਹੁੰਚੀ ਨਿਜ ਥਾਨੇ, ਬਾਰ ਪ੍ਰਿਅੰਕ ਪਰ ਗੁਰ ਥੇਰੇ ਸ਼ੁਭ ਬਾਕ ਬਖਾਨੇ। ਸਾਰੀਆਂ ਜਾਣੀਆਂ ਨਮਸਕਾਰਾਂ ਕਰ ਕਰਕੇ ਆਪੋ ਆਪਣੀ ਜਗ੍ਹਾ ਤੇ ਵਾਪਸ ਪਹੁੰਚ ਗਈਆਂ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇੱਕ ਬਹੁਤ ਵੱਡੇ ਪਲੰਗ ਦੇ ਉੱਤੇ ਬੈਠ ਕੇ ਬਚਨ ਵਿਲਾਸ ਕਰਨ ਲੱਗੇ। ਲੈ ਗੋਦ ਹਰ ਰਾਏ ਕੋ ਦੈ ਮੋਦ ਦੁਲਾਰੈ, ਤੀਰ ਮਲ ਬੈਠਿਓ ਨਿਕਟ ਤੇ ਸਿਓਰ ਨਿਹਾਰੈ। ਸਤਿਗੁਰੂ ਜੀ ਨੇ ਆਪਣੀ ਗੋਦੀ ਦੇ ਵਿੱਚ ਸ੍ਰੀ ਹਰ ਰਾਏ ਜੀ ਨੂੰ ਚੁੱਕ ਲਿਆ ਤੇ ਉਸ ਨੂੰ ਲਾਡ ਲੜਾਉਣ ਲੱਗੇ। ਇਸ ਤੋਂ ਇਲਾਵਾ ਜਿਹੜਾ ਦੂਸਰਾ ਧੀਰਮਲ ਹਰ ਰਾਏ ਜੀ ਤੋਂ ਵੱਡਾ ਹੈ, ਉਹ ਵੀ ਲਾਗੇ ਬੈਠਾ ਹੈ। ਸਤਿਗੁਰੂ ਜੀ ਮੇਰ ਦੀ ਨਜ਼ਰ ਦੇ ਨਾਲ ਉਹਨੂੰ ਵੀ ਤੱਕ ਰਹੇ ਨੇ। ਸ੍ਰੀ ਗੁਰਦਿੱਤਾ ਢਿੱਗ ਥਿਰਿਓ ਕਰ ਲੋਚਨ ਨੀਚੇ, ਸੂਰਜ ਮਲ ਦਿਸ਼ ਦੇਖ ਕਰ ਗੁਰ ਅੰਮ੍ਰਿਤ ਜਨ ਸੀਚੇ। ਸ੍ਰੀ ਗੁਰਦਿੱਤਾ ਜੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ, ਸਤਿਗੁਰਾਂ ਦੇ ਲਾਗੇ ਨੀਵੀਆਂ ਅੱਖਾਂ ਨੂੰ ਕਰਕੇ ਬੈਠੇ ਨੇ। ਇਸ ਤੋਂ ਇਲਾਵਾ ਸੂਰਜ ਮਲ ਜੀ ਵੀ ਇੱਕ ਪਾਸੇ ਬੈਠੇ ਨੇ, ਅੰਮ੍ਰਿਤ ਦੇ ਭਰੇ ਹੋਏ ਨੇਤਰਾਂ ਦੇ ਨਾਲ ਸਤਿਗੁਰੂ ਜੀ ਸੂਰਜ ਮਲ ਨੂੰ ਦੇਖ ਰਹੇ ਨੇ। ਤੇਗ ਬਹਾਦਰ ਦਹਨ ਦਿਸ਼ ਇੱਕ ਰਸ ਬ੍ਰਿਤੀ ਜਾਹੀ, ਸਨ ਮਾਨਤ ਸਿਰ ਹਾਥ ਧਰ ਬਾਣੀ ਮ੍ਰਿਤ ਪਾਹੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸ੍ਰੀ ਤੇਗ ਬਹਾਦਰ ਜੀ ਸਤਿਗੁਰਾਂ ਦੇ ਸੱਜੇ ਪਾਸੇ ਬੈਠੇ ਨੇ, ਜਿਨ੍ਹਾਂ ਦੀ ਬਿਰਤੀ ਇੱਕ ਰਸ ਦੇ ਵਿੱਚ ਇਕਾਗਰ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣਾ ਹਸਤ ਕਮਲ ਸਨਮਾਨ ਦੇ ਨਾਲ ਤੇਗ ਬਹਾਦਰ ਜੀ ਦੇ ਸਿਰ ਤੇ ਫੇਰ ਕੇ ਮਿੱਠੇ ਬਚਨ ਕਰ ਰਹੇ ਨੇ। ਆਣੀ ਰਾਏ ਸਨ ਮੁਖ ਥਿਰਿਓ ਪਿਤ ਰੂਪ ਦੇਖਣ ਤੇ, ਕਿਰਪਾ ਦ੍ਰਿਸ਼ਟ ਪਰਵਾਰ ਪਰ ਸ੍ਰੀ ਗੁਰੂ ਕਰਨ ਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਅਣੀ ਰਾਏ ਜਿਹੜੇ ਕਿ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ, ਉਹ ਸਤਿਗੁਰਾਂ ਦੇ ਬਿਲਕੁਲ ਸਾਹਮਣੇ ਬੈਠ ਕੇ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਨੇ। ਮੇਰ ਦੀ ਨਜ਼ਰ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਆਪਣੇ ਸਾਰੇ ਪਰਿਵਾਰ ਦੇ ਉੱਤੇ ਪਾ ਰਹੇ ਨੇ। ਦਾਸ ਰੋ ਦਾਸੀ ਸਭਨ ਹੀ ਠਾਂਡੀ ਕਰ ਜੋਰੇ, ਦੇਖ ਅਨੰਦਤ ਉਰ ਕਰੇ ਰਸ ਪ੍ਰੇਮ ਸਵੋਰੇ। ਕਵੀ ਜੀ ਲਿਖਦੇ ਨੇ ਦਾਸੀਆਂ ਤੇ ਬਹੁਤ ਸਾਰੇ ਦਾਸ ਆਸੇ ਪਾਸੇ ਹੱਥ ਜੋੜ ਕੇ ਖਲੋਤੇ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਦਰਸ਼ਨ ਦੇ ਕੇ ਆਨੰਦਿਤ ਕਰ ਰਹੇ ਨੇ। ਪ੍ਰੇਮ ਦੇ ਰਸ ਦੇ ਵਿੱਚ ਸਾਰੇ ਦੇ ਸਾਰੇ ਡੁੱਬੇ ਹੋਏ ਨੇ। ਪਰਿਵਾਰਤ ਪਰਿਵਾਰ ਤੇ ਦੁਆ ਕਰੀ ਬਿਤਾਈ, ਸ੍ਰੀ ਗੁਰਦਿੱਤੇ ਦਿਸ਼ ਪਿਖਿਓ ਮ੍ਰਿਦ ਗਿਰਾ ਸੁਨਾਈ। ਦੋ ਕੁ ਘੜੀਆਂ ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਬੈਠੇ ਰਹੇ, ਫਿਰ ਗੁਰਦਿੱਤਾ ਜੀ ਦੇ ਵੱਲ ਸਤਿਗੁਰਾਂ ਨੇ ਦੇਖ ਕੇ ਬਚਨ ਕੀਤਾ। ਕਹਿੰਦੇ ਨੇ ਮ੍ਰਿਦ ਮਸੰਦ ਬੁਲਾਏ ਟਿਗ, ਬਾਹਰ ਥਿਰ ਹੂਜੈ ਤ੍ਰਿਣ ਦਾਣਾ ਖਾਣਾ ਭਲੇ ਜਿਵ ਸਭ ਕੋ ਪੂਜੈ। ਗੁਰਦਿੱਤਾ ਜੀ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਬਹੁਤਿਆਂ ਸਾਰਿਆਂ ਮਸੰਦਾਂ ਨੂੰ ਆਪਣੇ ਨਾਲ ਲੈ ਕੇ ਬਾਹਰ ਚਲੇ ਜਾਓ, ਜਿਹੜੇ ਸਾਡੇ ਸੈਨਾ ਦੇ ਆਦਮੀ ਨੇ ਉਹਨਾਂ ਦੇ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਪਹੁੰਚਾਇਆ ਜਾਵੇ ਤੇ ਸਾਰੀ ਸੈਨਾ ਦੇ ਵਾਸਤੇ ਖਾਣਾ ਤਿਆਰ ਕਰਕੇ ਭੇਜਿਆ ਜਾਵੇ। ਕਰੋ ਦਿਵਾਵਣ ਧੀਰ ਸੋ ਨਰ ਖਰੇ ਕਰੀਜੈ, ਜਥਾ ਯੋਗ ਸਭ ਸੈਨ ਕੀ ਨੀਕੇ ਸੁਧ ਲੀਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਧੀਰੇ ਦੇ ਨਾਲ ਦੇ ਕੇ ਸਾਰਾ ਕੁਝ ਵੰਡ ਕੇ ਬਹੁਤੇ ਸਾਰੇ ਮਨੁੱਖਾਂ ਨੂੰ ਤੈਨਾਤ ਕਰੋ, ਸਾਡੀ ਸੈਨਾ ਦੀ ਯਥਾ ਯੋਗ ਸਾਰੀ ਖਬਰਸਾਰ ਜਾ ਕੇ ਲਓ। सूरज मल यानी राय तब उठ बाहर आए तीर मल हर राय जी तिन के संग सिधाए। बाबा गुरदत्ता जी उठे ने, इस तो इलावा सूरज मल जी, अणी राय जी, तीर मल ते हर राय जी भी उस वेले सतगुरां दे लागो उठ गए। तेग बहादुर पुण उठे सब मिलके संगा पिखियो जान पाई भले बड़ वेग तुरंगा। तेग बहादुर जी भी अपने भरावां दे समेत बाहर उठ के आए ने, आण के बाहर खड़े होए सतगुरां दे उस घोड़े नूं वेख्या है जिहड़ा बहुत तेज दौड़न वाला है और जिसका नाम सतगुरां ने जान पाई रखे। सुंदर हेर प्रमोद ते कर फेरत यंगा मनो चितरे लख करी मूरत सर बंगा। सुंदर घोड़े नूं देख के तेग बहादुर जी ने ओदी कंड दे उते अपना हथ फेरिया, मानो कि इन्ना सुंदर घोड़ा है जिस तरह लगता है कि कंध दे उते सोहनी किसी ने घोड़े की मूर्ति बनाई हो। इम उत्सव पुर मैं महा परवार मजारा दीप मालका बहु करी कर गरी बजारा। कवि संतोख सिंह जी लिखते ने कि इस तरीके दे नाल सारी करतारपुर नगरी दे विच बड़ा खुशियां दा उत्सव किया जा रहा है ते सारी पुरी दे विच घरां घरां दे विच गलियां बाजारां दे विच दीवे जगाए। आते आनंद सब में पयो जिम रावण मारा राम चंद पुर अपने मिल कर परवारा। कवि संतोख सिंह जी लिखते ने किस तरह का माहौल बनया हुआ है कि जिवें भगवान राम चंद्र जी रावण का नाश करके अपनी पूरी अयोध्या दे विच वापस परते होण ते घर घर दे विच रौनकां हो रही होण, इसे तरह का माहौल बने क्योंकि सतगुरु हरगोबिंद सच्चे पातशाह जी भी युद्ध नूं जित के वापस परते ने। कवि जी लिखते ने कि घर घर दे विच दीवे बाल के मानो के इस खुशी नूं प्रगट किया गया। इस जगह दे उते कवि जी अपने अध्याय की समाप्ति करके अगले अध्याय का प्रारंभ कर दे। निज कर पैंदे खान सुन आयो करत यो ताल विधि चांद को मिलत पा कर सलाम तत्काल। ग्रंथाकार भाई संतोख सिंह जी लिखते ने कि पैंदे खान नूं सतगुरां दे आउण दा जदों पता लगा ते काली दे नाल पैंदे खां वी पहुंचिया है, आण के पहला विधि चंद जी नूं सलाम अदा करके मिलिया। सतगुर की सुध बूज जब मंदर निज माही बैठ निकट कर बारता किम पीरन माही। कवि जी लिखते ने कि सतगुरां दे बारे विधि चंद नूं पुछया, पैंदे खां ने सतगुरु जी ते अपने महलां दे विच चले गए ने, हुण मिलण दा कोई समा नहीं। उस वेले कवि जी लिखते ने कि विधि चंद जी दे लागे बैठ के युद्ध दी वार्ता नूं पैंदे खां पुछण लगा। विधिए सकल बखान तब जिम भाक कमसाना तुर कानी बहु बाहनी तर आयुध नाना। विधि चंद ने पैंदे खां नूं वार्ता सुनाउणी शुरू कीती। विधि चंद जी कहिंदे ने कि कमसान दा युद्ध होया क्योंकि तुरकां दी बहुती सारी सेना शस्त्रां नूं धारण करके चढ़ के आई। आई परी अद जामनी गन छुटी तुफंगा पहुंचे सतगुर सूर में कर तेज तुरंगा। विधि चंद जी कहिंदे ने कि अद्धी रात दे वेले तुरकां दी सेना आण के पै गई, बड़ियां बंदूकां उस वेले दोवां तरफां तों चलियां, सतगुरां दे सूरमे फिर तेज घोड़ियां नूं करके अगां वधे। लड़त पए मिल आप मैं तोमर तरवारां नहीं तुरकण ते कुछ सरी इम समख प्रहारां। विधि चंद जी कहिंदे ने लड़ाई शुरू हुई, आपस दे विच बड़ियां तलवारां ते बड़ियां बरछियां वाहियां गईयां, तुरकां दे कोलों कुछ भी कारज सौरिया ने सामने जाके असीं सारिया सिखां ने प्रहार कीते। निसमे मरे सहंसर बहो पुन पयो प्रकाशा चढ़े आप है पर गुरु हित रिपन बिनाशा। विधि चंद जी कहिंदे ने कि बहुत ही सारी सेना नूं असी रात दे तक ही संघार दिता ते जदों अगली सवेर होई ते फिर रिपुआं दा वैरियां दा नाश करके सतगुरु जी आप घोड़े ते चढ़ के अगां वधे। बली काबली बेग पाटे उमराव महाना दोंद युद्ध कीनो महा गह हाथ किरपाना। विधि चंद जी कहिंदे ने कि जेड़ा काबली बेग वड्डा उमराव सी जरनैल सी तुरकां दी फौज दा उस दे नाल सतगुरां ने दोंद युद्ध कीता किरपान नूं फड़के। सतगुर खड़ग प्रहार कै राख्यो बिच खेता लला बेग सब चमू मुख आयो रण हेता। फिर कहिंदा कि सतगुरा ने तलवार दा प्रहार करके रण भूमि दे विच ही डेग लिया उस वड्डे काबली जरनैल नूं। इस तों बाद सारिआं तों वड्डा जरनैल लला बेग भी सतगुरां दे सामने लड़न दे वास्ते आया। लड़दिआं लड़दिआं कहिंदा है कि दोवां दे घोड़े मारे गए भाव के सतगुरां दा भी घोड़ा मर गया ते लला बेग दा भी घोड़ा मारिआ गया। अरे ओ प्रथम जे ठाताहां बहु कर हथे आरा किरे ओ तुरक गन मैं बली बहुतन मिल मारा। इस तों इलावा विधि चंद जी ने दस्या कि जेठा जी भी बहुत बहादुरी दे नाल लड़े हथियार नूं फड़ के पर बहुते सारे तुरकां ने घेर के भाई जेठा जी नूं शहीद कर दिता।
जाति मलक जियाद पट गण शस्त्र प्रहारे।
इस तों इलावा आख्या विधि चंद जी ने कि जाति मलक ने भी बहुते सारे शस्त्रधारी योद्धियां नूं अपने हथियारां दे नाल मारिया और इस तों इलावा लला बेग नूं सतगुरु हरगोबिंद सच्चे पातशाह जी ने मार दिता।
सुन पै देखां कहत पा क्या करो उचारे मैं हो तो जे रण बिखे करते करत संघारे।
जदों विधि चंद जी ने इस तरह की वार्ता सुनाई ते सुन के पैंदे खां कहिंदा कहां करो उचारे। विधि चंद जी किस तरह दियां गल्लां कह रहे हो? कहिंदा कि जेकर मैं उस रण भूमि दे विच हुंदा ते कदे भी ऐसा मैं होण नहीं सी देना। कहिंदा गुर को जान ना देत कब है हत्यो अगेरे। जेकर मैं उस जंग दे विच लड़ रहा हुंदा ते कदे भी सतगुरां नूं अगे जंग दे विच मैं जान ही नहीं सी देना क्योंकि सतगुरु जी जेकर अगे गए ते उन्हां दा घोड़ा मारिया गया पर जे मैं हुंदा ते कदे ऐसा नहीं सी होना।
क्यों जेठा रण होत हथ मैं बनत सहाई समाना आवै हाथ कब क्या कहो सुनाई।
बड़े हंकार दे नाल पैंदे खां कहिंदा कि जेकर मैं हुंदा ते कदे भी भाई जेठे दी मौत नहीं सी होनी क्योंकि मैं उदी सहायता करनी सी पर कहिंदा हो की सकदा क्योंकि समा लंघिया होया हाथ दे विच नहीं आउंदा मैं की आखां। बड़ा अफसोस कीता पैंदे खां।
बल मेरो जग बिदत है जे नाम सुनंते पाजत शत्रु ब्रिंद तित नहीं ठहर सकंते।
पैंदे खां कहिंदा कि दुनिया दे विच मेरी ताकत दी वड्डी तुम है मेरा नाम सुन दे नाल ही बहुते सारे वैरी ते दौड़ जांदे ने लड़न दा साहस ही नहीं करदे।
तीरन सो बेदत कने गह फेर किरपाना संघारत ही करत मैं गुरु अगर मैदाना।
कहिंदा कि तीरां दे नाल मैं विन देने सन बहुते सारे फिर तलवार नूं हथ दे विच लै के संघार देने सन वैरी गुरु दे सामने वाला मैदान मैं साफ कर देना सी।
निकट न होने दे तरिप कालत कम साना क्यों जेठा है मरत रण कहां करो बखाना।
कहिंदा कि वैरी नूं नेड़े मैं ढुकण ही नहीं सी देना एडा घमसाण दा जंग लड़ना सी जेकर मैं हुंदा ते कदे भाई जेठा ना मरदा जेकर मैं हुंदा ते कदे सतगुरां दा घोड़ा ना मरदा कहां करो बखाना। हुण मैं विधि चंद तेनू की आखां।
विधिया सुन के कहत पा कह जिम है तैसे
ਪਰ ਗੁਰ ਕੀ ਮਰਜ਼ੀ ਕਹਾਂ ਲਖ ਸਕੈ ਨਾ ਕੈਸੇ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਿਧੀ ਚੰਦ ਨੂੰ ਆਖੀਆਂ ਤੇ ਬਿਧੀ ਚੰਦ ਜੀ ਕਹਿੰਦੇ ਨੇ, ਪੈ ਦੇਖਾਂ ਵਾਕਿਆ ਹੀ ਮੈਂ ਮੰਨਦਾ ਹੈ ਇਸ ਗੱਲ ਨੂੰ ਕਿ ਇਵੇਂ ਹੋ ਸਕਦਾ ਸੀ, ਪਰ ਗੁਰ ਕੀ ਮਰਜ਼ੀ ਕਹਾਂ, ਗੁਰੂ ਦੀ ਕੀ ਮਰਜ਼ੀ ਸੀ, ਇਸ ਨੂੰ ਕੌਣ ਜਾਣੇ, ਲਖ ਸਕੇ ਨਾ ਕੈਸੇ। ਗੁਰੂ ਦੀ ਰਜ਼ਾ ਨੂੰ ਪੈ ਦੇਖਾਂ ਕੋਈ ਨੀ ਜਾਣਦਾ। ਇਮ ਨਿਸਮੇ ਕਰ ਬਾਰਤਾ ਮਿਲ ਕੇ ਸਭ ਸੰਗਾ, ਜਾਤੀ ਮਲਕ ਜਿਆਦ ਹੈ ਸੁਖ ਬਜਤ ਅੰਗਾ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਵਾਰਤਾਵਾਂ ਕੀਤੀਆਂ, ਪੈਂਦੇ ਖਾਣੇ ਸਾਰਿਆਂ ਯੋਧਿਆਂ ਦੇ ਨਾਲ, ਜਾਤੀ ਮਲਕ ਜੀ ਨੂੰ ਵੀ ਮਿਲਿਆ, ਸੁਖ ਦੇ ਨਾਲ ਸੁਖ ਸਾਂਦ ਪੁੱਛੀ। ਖਾਣ ਪਾਣ ਕਰ ਜਥਾ ਸੁਖ ਸਭ ਨਿਸਬਿਸ ਰਾਮੇ, ਆਨੰਦ ਕਰਤ ਘਰ ਘਰ ਵਿਖੇਲੇ ਸਤਿਗੁਰ ਨਾਮੇ। ਕਵੀ ਜੀ ਲਿਖਦੇ ਨੇ ਕਿ ਖਾ ਪੀ ਕੇ ਯਥਾ ਯੋਗ ਉਸ ਰਾਤ ਨੂੰ ਸਾਰਿਆਂ ਨੇ ਵਿਸਰਾਮ ਕੀਤਾ ਹੈ, ਆਰਾਮ ਕੀਤਾ ਹੈ, ਸਤਿਗੁਰਾਂ ਦਾ ਨਾਮ ਲੈ ਕੇ ਘਰਾਂ ਘਰਾਂ ਦੇ ਵਿੱਚ ਲੋਕ ਸੁੱਤੇ। ਰਹੀ ਜਾਮ ਜਬ ਜਾਮਨੀ ਜਗ ਗੁਰ ਤਬ ਜਾਗੇ, ਸੋਚ ਸ਼ਨਾਨੇ ਬੈਠ ਪੁਨ ਧਿਆਨ ਸੁਰਸ ਪਾਗੇ। ਅੰਮ੍ਰਿਤ ਵੇਲਾ ਜਦੋਂ ਹੀ ਹੋਇਆ, ਸਤਿਗੁਰੂ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਹੈ ਤੇ ਫਿਰ ਸਤਿਗੁਰੂ ਜੀ ਸਮਾਧੀ ਲੀਨ ਹੋਏ, ਧਿਆਨ ਲਾ ਕੇ ਬੈਠੇ। ਆਸਾ ਵਾਰ ਸੁਰਾਗ ਤੁਨ ਅਗਾਵਤ ਸੁਨੀ ਅਤੇ, ਜਹਾਂ ਕਹਾਂ ਗੁਰ ਗਿਰਾ ਸਿੱਖ ਧਰ ਪ੍ਰੇਮ ਪਠਤੇ। ਇਸ ਤੋਂ ਬਾਅਦ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਸਤਿਗੁਰਾਂ ਨੇ ਆਣ ਕੇ ਦਰਸ਼ਨ ਦਿੱਤੇ ਨੇ, ਜਿੱਥੇ ਕਿੱਥੇ ਬਹੁਤੇ ਸਾਰੇ ਗੁਰੂ ਦੇ ਸਿੱਖ ਉੱਠ ਕੇ ਗੁਰਬਾਣੀ ਦਾ ਨੇਮ ਦੇ ਨਾਲ ਪਾਠ ਕਰ ਰਹੇ ਸਨ। ਲਗ ਦੁੰਦਵ ਨੌਵਤ ਬਜਤ ਆਨੰਦ ਉਪਜੰਤੀ, ਸੰਗ ਨਫੀਰੀ ਗੁਰ ਸ਼ਬਦ ਗਾਵਤ ਸੁਖਵੰਤੀ। ਕਵੀ ਜੀ ਲਿਖਦੇ ਨੇ ਕਿ ਛੋਟੀਆਂ ਨੌਬਤਾਂ ਵੱਜ ਰਹੀਆਂ ਸਨ ਆਨੰਦ ਦੇ ਨਾਲ, ਇਸ ਤੋਂ ਇਲਾਵਾ ਨਾਲ ਸੁਖਾਉਂਦੀ ਨਫੀਰੀ ਗੁਰੂ ਸ਼ਬਦ ਦੇ ਨਾਲ ਮਾਨੋ ਕਿ ਇੱਕ ਤਰ੍ਹਾਂ ਗਾ ਰਹੀ ਸੀ। ਬਰਖਾ ਸੁਧਾ ਮਨਿੰਦ ਹੋਇ ਧੁਨ ਸ੍ਰੀ ਗੁਰਬਾਣੀ, ਉੱਠੇ ਆਨੰਦਤ ਸੁਣਤ ਸਭ ਸਤ ਨਾਮ ਵਖਾਨੀ। ਕਵੀ ਜੀ ਲਿਖਦੇ ਨੇ ਕਿ ਗੁਰਬਾਣੀ ਦੇ ਕੀਰਤਨ ਦੀ ਜਿਹੜੀ ਵਰਖਾ ਸੀ, ਮਾਨੋ ਕਿ ਅੰਮ੍ਰਿਤ ਦੀ ਵਰਖਾ ਦੀ ਤਰ੍ਹਾਂ ਸਾਰਿਆਂ ਦੇ ਉੱਤੇ ਹੋ ਰਹੀ ਸੀ। ਇਸ ਤੋਂ ਇਲਾਵਾ ਆਨੰਦ ਦੇ ਨਾਲ ਗੁਰਬਾਣੀ ਨੂੰ ਸੁਣ ਸੁਣ ਕੇ ਸਾਰੇ ਦੇ ਸਾਰੇ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰ ਰਹੇ ਸਨ। ਇਮ ਪ੍ਰਭਾਤ ਮੰਗਲ ਸਹਿਤ ਸ਼ੁਭ ਪਾਇਓ ਪ੍ਰਕਾਸ਼ਾ, ਪਾਠ ਨਕੀਬ ਉਚਾਰ ਤੇ ਗੁਰ ਕੋ ਜਸ ਰਾਸਾ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਦਿਨ ਦਾ ਚੜਾ ਹੋਇਆ, ਦਿਨ ਦੇ ਚੜਾ ਦੇ ਨਾਲ ਜਿਹੜੇ ਨਕੀਬ ਨੇ, ਜਿਹੜੇ ਜਸ ਗਾਉਣ ਵਾਲੇ ਨੇ, ਉਹਨਾਂ ਨੇ ਸਤਿਗੁਰਾਂ ਦਾ ਜਸ ਬਿਆਨ ਕਰਨਾ ਸ਼ੁਰੂ ਕੀਤਾ। ਪਾਤਸ਼ਾਹ ਸਾਚਾ ਜਗਤ ਹੋਏ ਅੰਤ ਸਹਾਈ, ਸੋਢੀ ਬੰਸ ਸਮੁੰਦਰ ਮੈਂ ਵਿਦਤੈ ਨਿਸਰਾਈ। ਜਿਹੜੇ ਕਲੌਂਤ ਨੇ, ਜਿਹੜੇ ਭੱਟ ਨੇ, ਉਹ ਸਤਿਗੁਰਾਂ ਦਾ ਜਸ ਬਿਆਨ ਕਰਦੇ ਨੇ ਕਿ ਸੱਚਾ ਪਾਤਸ਼ਾਹ ਜਗਤ ਦੇ ਵਿੱਚ ਪ੍ਰਗਟ ਹੋਇਆ, ਜਿਹੜਾ ਅੰਤ ਦੇ ਵੇਲੇ ਸਹਾਇਤਾ ਕਰਦਾ ਹੈ। ਸੋਢੀਆਂ ਦੀ ਵੰਸ਼ ਦਾ ਜਿਹੜਾ ਵੱਡਾ ਸਮੁੰਦਰ ਹੈ, ਉਸ ਦੇ ਵਿੱਚ ਚੰਦਰਮਾ ਦੀ ਪ੍ਰਕਾਸ਼ ਦੀ ਤਰ੍ਹਾਂ ਬਣ ਕੇ ਆਏ ਨੇ ਹਰਗੋਬਿੰਦ ਜੀ। ਦੇਗ ਤੇਗ ਪੂਰੋ ਧਨੀ ਵੱਡ ਡੀਲ ਬੇਸਾਲਾ, ਫਤਿਹ ਕਰਨ ਅਨ ਗਣ ਰਿਪਣ ਰਣ ਕਰਮ ਕਰਾਲਾ। ਦੇਗ ਤੇ ਤੇਗ ਦੇ ਪੂਰੇ ਸਤਿਗੁਰੂ ਜੀ ਧਨੀ ਨੇ, ਵੱਡੇ ਡੀਲ ਦੌਲ ਵਾਲੇ ਨੇ, ਰਣ ਦੇ ਵਿੱਚ ਫਤਿਹ ਕਰਨ ਵਾਲੇ ਨੇ ਵੈਰੀਆਂ ਨੂੰ ਮਾਰ ਕੇ। ਪੀਰੀ ਅਰ ਮੀਰੀ ਮਹਾ ਦੇਨੋ ਨਿਤ ਤਾਰੀ, ਧਰਤਾ ਦੋਨੋ ਖੜਗ ਕੋ ਦੋਨੋ ਪੁਜ ਪਾਰੀ। ਜਸ ਬਿਆਨ ਕਰਦੇ ਨੇ ਕਿ ਮੀਰੀ ਤੇ ਪੀਰੀ ਦੇ ਸਤਿਗੁਰੂ ਜੀ ਮਾਲਕ ਨੇ, ਦੋਵਾਂ ਨੂੰ ਸਤਿਗੁਰਾਂ ਨੇ ਧਾਰਨ ਕੀਤਾ ਹੈ। ਇਸੇ ਤਰ੍ਹਾਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਵੀ ਸਤਿਗੁਰੂ ਜੀ ਹਮੇਸ਼ਾ ਧਾਰਨ ਕਰਦੇ ਨੇ। ਜਸ ਕਰਤਾ ਇਤਿਆਦ ਗੁਣ ਉਠ ਪ੍ਰਾਤ ਸੁਨਾਵੇ, ਸੰਖ ਸ਼ਬਦ ਚਹੁ ਯੋਰ ਤੇ ਪੁਰ ਬਿਖੇ ਉਠਾਵੇ। ਕਵੀ ਜੀ ਲਿਖਦੇ ਨੇ ਕਿ ਜਸ ਕਰਨ ਵਾਲਿਆਂ ਨਕੀਬਾਂ ਆਦਿ ਨੇ ਇਸ ਤਰ੍ਹਾਂ ਦਾ ਸਤਿਗੁਰਾਂ ਦਾ ਜਸ ਬਿਆਨ ਕੀਤਾ। ਇਸ ਤੋਂ ਇਲਾਵਾ ਸਾਰੀ ਪੁਰੀ ਦੇ ਵਿੱਚ ਬਹੁਤੇ ਸਾਰੇ ਸੰਖ ਵਜਾਏ ਗਏ। ਬਸਤਰ ਸ਼ਸਤਰ ਤਨ ਪਹਿਰ ਕਰ ਗੁਰ ਬਾਹਰ ਆਏ, ਵਰਨ ਵਰਨ ਕੇ ਫਰਸ਼ ਤਬ ਦੀਰਘ ਦਸਵਾਏ। ਸ਼ਸਤਰਾਂ ਤੇ ਬਸਤਰਾਂ ਨੂੰ ਪਹਿਨ ਕੇ ਸਤਿਗੁਰੂ ਜੀ ਬਾਹਰ ਦਰਬਾਰ ਦੇ ਵਿੱਚ ਆਏ ਨੇ। ਤਰ੍ਹਾਂ ਤਰ੍ਹਾਂ ਦੇ ਜਿਹੜੇ ਵਿਛਾਉਣੇ ਨੇ ਉਹ ਵਿਛਾਏ ਗਏ ਸਨ ਸੰਗਤਾਂ ਦੇ ਬਹਿਣ ਵਾਸਤੇ। ਵਰ ਗਾਦੀ ਉਪਧਾਨ ਜੁੱਤ ਬੰਧਨ ਕਰ ਬੈਸੇ, ਚਮਰ ਚਲਾ ਚਲ ਟੁਰਤ ਹੈ ਦੁੱਤ ਹੰਸਨ ਜੈਸੇ। ਦੂਰ ਦੂਰ ਤੱਕ ਕਵੀ ਜੀ ਲਿਖਦੇ ਨੇ ਵੱਡੀਆਂ ਵਿਛਾਈਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਸੋਹਣੀ ਗੱਦੀ ਤਿਆਰ ਕੀਤੀ ਗਈ ਹੈ, ਜਿਸ ਦੇ ਉੱਤੇ ਇੱਕ ਬਹੁਤ ਵੱਡਾ ਸਿਰਾਣਾ ਰੱਖਿਆ ਗਿਆ ਹੈ। ਸਤਿਗੁਰੂ ਜੀ ਉਸ ਦੇ ਉੱਤੇ ਆਣ ਕੇ ਬਿਰਾਜਮਾਨ ਹੋਏ। ਚਮਰ ਚਲਾ ਚਲ ਟਰਤ ਹੈ ਦੁੱਤ ਹੰਸਨ ਜੈਸੇ। ਇੱਕ ਸਿੱਖ ਨੇ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰਨਾ ਸ਼ੁਰੂ ਕੀਤਾ ਹੈ। ਚਿੱਟੇ ਰੰਗ ਦਾ ਚੌਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਹੰਸ ਹੋਵੇ। ਸੁਪਾਟ ਮਸਾਂਦ ਬਿਲਾਂਦ ਜੇ ਚੱਲ ਕਰ ਤਬ ਆਏ, ਮੋਦਤ ਹੋਤ ਪੁਰ ਜਨ ਸਰਬ ਔਰ ਦਰਸ਼ਨ ਚਾਏ। ਸਤਿਗੁਰਾਂ ਦੇ ਮਸੰਦ, ਸਤਿਗੁਰਾਂ ਦੇ ਸ਼ਸਤਰ ਤਾਰੇ ਸੂਰਮੇ ਸਾਰੇ ਦੇ ਸਾਰੇ ਚੱਲ ਕੇ ਉਸ ਸਭਾ ਦੇ ਵਿੱਚ ਪਹੁੰਚੇ ਨੇ। ਮੁਦਤ ਹੋ ਕੇ ਖੁਸ਼ੀ ਦੇ ਨਾਲ ਸਾਰਿਆਂ ਪਿੰਡ ਦੇ ਲੋਕਾਂ ਨੇ ਵੀ ਆਣ ਕੇ ਦਰਸ਼ਨ ਕੀਤਾ।
ਆਏ ਸਭਾ ਪੂਰਨ ਪਾਈ ਲੋਚਣ ਅਰ ਬਿੰਦਾ, ਬੰਦਤ ਬਿਕਸਤ ਦੇਖਤੇ ਰਵੀ ਹਰ ਗੋਵਿੰਦਾ।
ਕਵੀ ਜੀ ਬਹੁਤ ਹੀ ਸੁੰਦਰ ਇੱਕ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਇਸ ਤਰ੍ਹਾਂ ਨੇ ਮਾਨੋ ਕਿ ਜਿਸ ਤਰ੍ਹਾਂ ਅਰਬਿੰਦ ਹੋਣ, ਕਮਲ ਦੇ ਫੁੱਲ ਹੋਣ, ਤੇ ਜਿਸ ਤਰ੍ਹਾਂ ਕਮਲ ਦਾ ਫੁੱਲ ਖਿੜ ਜਾਂਦਾ ਹੈ ਰਵੀ ਨੂੰ ਸੂਰਜ ਨੂੰ ਦੇਖ ਕੇ, ਇਸੇ ਤਰ੍ਹਾਂ ਸਤਿਗੁਰੂ ਸੂਰਜ ਵਰਗੇ ਦਾ ਦਰਸ਼ਨ ਕਰਕੇ ਸਾਰਿਆਂ ਦੀਆਂ ਕਮਲ ਵਰਗੀਆਂ ਅੱਖਾਂ ਖਿੜ ਗਈਆਂ। ਪੈ ਦੇਖਾਂ ਆਇਓ ਤਬੈ ਜੁੱਤ ਸਿਪਰ ਕਿਰਪਾਨਾ, ਪਗ ਪੰਕਜ ਪਰ ਸਿਰ ਧਰਿਓ ਪਿਖ ਆਨੰਦ ਠਾਨਾ। ਇੰਨੇ ਚਿਰ ਨੂੰ ਪੈ ਦੇਖਾਂ ਉਥੇ ਪਹੁੰਚ ਗਿਆ ਹੈ, ਤਲਵਾਰ ਤੇ ਢਾਲ ਪੈ ਦੇਖਾਂ ਨੇ ਪਹਿਨੀ ਹੋਈ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆਣ ਕੇ ਪੈਂਦੇ ਖਾਣੇ ਸਿਰ ਧਰਿਆ ਤੇ ਆਨੰਦ ਮੰਨਿਆ।
ਕੁਸ਼ਲ ਪ੍ਰਸ਼ਨ ਸਤ ਗੁਰ ਕਰਿਓ ਕਰ ਜੋਰ ਬਖਾਨਾ, ਮੇਰਾ ਵਰ ਕੀ ਕਿਰਪਾ ਤੇ ਸਦ ਹੀ ਸੁਖ ਸਾਨਾ।
ਜਦੋਂ ਪੈਂਦੇ ਖਾਂ ਆਇਆ ਤੇ ਸਤਿਗੁਰਾਂ ਨੇ ਰਾਜੀ ਖੁਸ਼ੀ ਦੀ ਖਬਰ ਪੈਂਦੇ ਖਾਂ ਤੋਂ ਪੁੱਛੀ, ਹੱਥ ਜੋੜ ਕੇ ਪੈਂਦੇ ਖਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਸਦਾ ਹੀ ਮੈਂ ਤੁਹਾਡੀ ਕਿਰਪਾ ਦੇ ਨਾਲ ਸੁਖ ਦੇ ਵਿੱਚ।
ਸੰਗਰ ਪਾਇਓ ਬਿਲਾਂਦ ਹੀ ਨਹੀਂ ਮੋਹੇ ਬੁਲਾਵਾ, ਨਹੀਂ ਆਇਓ ਤਬ ਕਾਜ ਤਹ ਨਿਸਫਲਤਾ ਪਾਵਾ।
ਫਿਰ ਪੈਂਦੇ ਖਾਂ ਕਹਿੰਦਾ ਸੱਚੇ ਪਾਤਸ਼ਾਹ ਬਹੁਤ ਵੱਡਾ ਸੰਗਰ ਹੋਇਆ, ਵੱਡਾ ਯੁੱਧ ਲੜਿਆ, ਪਰ ਸੱਚੇ ਪਾਤਸ਼ਾਹ ਮੋਹੇ ਨਹੀਂ ਬੁਲਾਵਾ, ਤੁਸੀਂ ਮੈਨੂੰ ਯਾਦ ਨਹੀਂ ਕੀਤਾ, ਮੈਨੂੰ ਲੜਾਈ ਕਰਨ ਦੇ ਵਾਸਤੇ ਨਹੀਂ ਬੁਲਾਇਆ। ਸੱਚੇ ਪਾਤਸ਼ਾਹ ਮੈਂ ਤੁਹਾਡੇ ਯੁੱਧ ਦੇ ਵਿੱਚ ਕੰਮ ਨਹੀਂ ਆ ਸਕਿਆ, ਮੈਂ ਆਪਣੀ ਬਹੁਤ ਵੱਡੀ ਅਸਫਲਤਾ ਇਸ ਗੱਲ ਦੇ ਵਿੱਚ ਸਮਝਦਾ।
ਸੁਣ ਸਤ ਗੁਰ ਧੀਰਜ ਦਈ ਪੁਨ ਜੰਗ ਮਚੈ ਗੋ, ਤਹਾਂ ਕਾਮ ਤੂੰ ਆਏ ਹੈ ਰਾਜ ਸ਼੍ਰੋਣ ਰਚੈ ਗੋ।
ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਆਖਿਆ, ਪੈਂਦੇ ਖਾਂ ਅਜੇ ਕਿਹੜਾ ਕੋਈ ਰਾਗ ਮੁੱਕ ਗਿਆ ਜਾਂ ਤਾਰ ਟੁੱਟ ਗਈ? ਸਤਿਗੁਰੂ ਜੀ ਕਹਿੰਦੇ ਨੇ ਯੁੱਧ ਤੇ ਹੋਰ ਵੀ ਹੋਵੇਗਾ, ਉਸ ਯੁੱਧ ਦੇ ਵਿੱਚ ਤੂੰ ਜ਼ਰੂਰ ਸਾਡੇ ਕੰਮ ਆਵੇਗਾ। ਰਾਜ ਸ਼੍ਰੋਣ ਰਚੈ ਗੋ, ਭਾਵ ਕੇ ਧੂੜੀ ਦੇ ਵਿੱਚ ਲਹੂ ਬਹੁਤ ਡੁੱਲੇਗਾ।
ਤੂਸ਼ਨ ਹੋਇਓ ਖਾਣ ਤਬ ਨਹੀਂ ਬੋਲ ਸਕੰਤਾ, ਸਭਾ ਕਰੀ ਉਡ ਗਣ ਮਨੋ ਗੁਰ ਚੰਦ ਸੁਵੰਤਾ।
ਸਤਿਗੁਰਾਂ ਨੇ ਜਦੋਂ ਬਚਨ ਕੀਤਾ ਤੇ ਫਿਰ ਪੈਂਦੇ ਖਾਂ ਅੱਗੋਂ ਨਹੀਂ ਬੋਲਿਆ, ਚੁੱਪ ਕਰ ਗਿਆ। ਕਵੀ ਜੀ ਲਿਖਦੇ ਨੇ ਕਿ ਸਭਾ ਦੇ ਵਿੱਚ ਸਤਿਗੁਰੂ ਜੀ ਇਸ ਤਰ੍ਹਾਂ ਸੋਭਾ ਪਾ ਰਹੇ ਨੇ ਕਿ ਜਿਵੇਂ ਤਾਰਿਆਂ ਦੇ ਵਿੱਚ ਚੰਦਰਮਾ ਦੀ ਸੋਭਾ ਹੁੰਦੀ।
ਸੁਣ ਸੁਣ ਗੁਰ ਆਗਮਨ ਕੋ
ਟਿਗ ਟਿਗ ਪੁਰ ਗ੍ਰਾਮ। ਸੁਣ ਸੁਣ ਕੇ ਸਤਿਗੁਰਾਂ ਦੇ ਆਉਣੇ ਨੂੰ ਸਾਰੇ ਦੇ ਸਾਰੇ ਲੋਕ, ਪਿੰਡਾਂ ਦੇ ਆਲੇ ਦੁਆਲੇ ਦੇ ਲੋਕ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੇ ਨੇ। ਹੈ
ਲਿਆਵਨ ਕੀ ਬਾਰਤਾ ਪੁਰ ਜਨਨ ਸੁਨਾਈ, ਬਿਧੀ ਚੰਦ ਕੇ ਗੁਣ ਕਥੇ ਸੁਣ ਸਭ ਬਿਸਮਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਭਾਈ ਬਿਧੀ ਚੰਦ ਨੇ ਲਾਹੌਰ ਦੇ ਵਿੱਚੋਂ ਘੋੜੇ ਲੈ ਕੇ ਆਂਦੇ ਇਹ ਵਾਰਤਾ ਸਾਰਿਆਂ ਨੂੰ ਸੁਣਾਈ। ਬਿਧੀ ਚੰਦ ਜੀ ਦੇ ਬਹੁਤ ਹੀ ਜ਼ਿਆਦਾ ਗੁਣਾਂ ਦਾ ਵਰਣਨ ਕੀਤਾ। ਸਤਿਗੁਰਾਂ ਨੇ ਸਭਾ ਸੁਣ ਕੇ ਸਾਰੇ ਹੈਰਾਨ ਹੋਏ।
ਬਹੁ ਨਰ ਪਿਖੈ ਤੁਰੰਗ ਕੋ ਗੁਣ ਗਣ ਜਿਸ ਭਾਖੇ, ਉਚਿਤ ਹੋ ਤੋ ਸਤਿਗੁਰੂ ਕੇ ਆਇਓ ਅਭਿਲਾਖੇ।
ਬਹੁਤੇ ਸਾਰੇ ਮਨੁੱਖਾਂ ਨੇ ਉਸ ਜਾਣ ਭਾਈ ਘੋੜੇ ਨੂੰ ਵੇਖਿਆ, ਉਹਦੇ ਗੁਣਾਂ ਦੀ ਪਰਖ ਕੀਤੀ ਹੈ ਤੇ ਸਾਰੇ ਦੇ ਸਾਰੇ ਕਹਿੰਦੇ ਨੇ ਕਿ ਘੋੜੇ ਤੇ ਵਾਕਿਆ ਹੀ ਸਤਿਗੁਰਾਂ ਦੇ ਲਾਇਕ ਸਨ, ਕਿਉਂਕਿ ਸੁਹੇਲਾ ਨਾਂ ਦਾ ਘੋੜਾ ਸ਼ਹੀਦ ਹੋ ਗਿਆ, ਇੱਕੋ ਘੋੜਾ ਜਾਣ ਭਾਈ ਬਚ ਕੇ ਆਇਆ।
ਚਾਰੋਂ ਪੁੱਤਰ ਸਮੇਤ ਗੁਰ ਅਸ ਉਪਮਾ ਪਾਈ, ਮੂਰਤ ਜਨ ਬੇਦਨ ਧਰੀ ਬਿਧ ਨਿਕਟ ਸੁਹਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਸੁਪੁੱਤਰ ਸਤਿਗੁਰਾਂ ਦੇ ਇਸ ਤਰ੍ਹਾਂ ਦੀ ਉਪਮਾ ਨੂੰ ਪਾ ਰਹੇ ਨੇ ਕਿ ਜਿਵੇਂ ਚਾਰ ਵੇਦ ਬ੍ਰਹਮਾ ਜੀ ਦੇ ਲਾਗੇ ਬੈਠੇ ਹੋਣ, ਭਾਵ ਕਿ ਚਾਰ ਵੇਦਾਂ ਵਰਗੇ ਸਤਿਗੁਰਾਂ ਦੇ ਸੁਪੁੱਤਰ ਨੇ ਤੇ ਬ੍ਰਹਮਾ ਵਰਗੇ ਨੇ ਸਤਿਗੁਰੂ ਜੀ।
ਬਹੁਰੀ ਉੱਠੇ ਅੰਤਰ ਗਏ ਸਭ ਪੁੱਤਰ ਸਮੇਤਾ, ਬੈਠੇ ਬੜੇ ਪ੍ਰਿਅੰਕ ਪਰ ਜੋਰ ਚਿਰ ਨਿਕੇਤਾ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਆਪਣੀ ਸਭਾ ਦੇ ਵਿੱਚੋਂ ਉੱਠੇ ਨੇ, ਆਪਣੇ ਅੰਦਰ ਘਰ ਦੇ ਪ੍ਰਵੇਸ਼ ਕਰ ਗਏ ਨੇ। ਬੈਠੇ ਬੜੇ ਪ੍ਰਿਅੰਕ ਪਰ ਜੋ ਰੁਚਿਰ ਨਿਕੇਤਾ, ਜਿਹੜਾ ਪਲੰਗ ਸੁੰਦਰ ਤੇ ਸੁੰਦਰ ਘਰ ਦੇ ਵਿੱਚ ਡਾਹਿਆ ਗਿਆ ਸੀ, ਉਸ ਪਲੰਗ ਦੇ ਉੱਤੇ ਜਾ ਕੇ ਸਤਿਗੁਰੂ ਜੀ ਬਹਿ ਗਏ।
ਆਇ ਮਰਵਾਹੀ ਨਾਨਕੀ ਸੇਵਾ ਮਹਿ ਲਾਗੀ, ਦਾਸ ਦਈ ਹਟਾਏ ਸਭ ਅਤੇ ਸ਼ੈ ਅਨੁਰਾਗੀ।
ਕਵੀ ਜੀ ਲਿਖਦੇ ਨੇ ਕਿ ਮਰਵਾਹੀ ਜੀ ਤੇ ਨਾਨਕੀ ਜੀ ਦੋਵੇਂ ਮਹਿਲ ਸਤਿਗੁਰਾਂ ਦੇ ਸੇਵਾ ਕਰਨ ਦੇ ਵਾਸਤੇ ਜੁੜ ਗਏ ਨੇ। ਜਿੰਨੀਆਂ ਵੀ ਦਾਸੀਆਂ ਤੇ ਦਾਸ ਸਨ ਉਹਨਾਂ ਨੂੰ ਮਨਾ ਕਰ ਦਿੱਤਾ, ਅਤਸ਼ਾ ਅਨੁਰਾਗ ਦੇ ਨਾਲ ਵੱਡੇ ਪ੍ਰੇਮ ਦੇ ਨਾਲ ਦੋਵੇਂ ਸੇਵਾ ਕਰਨ ਲੱਗੇ।
ਥਾਲ ਪਰੋਸਿਓ ਆਪ ਹੀ ਬਿਦ ਬਿਵਦ ਆਹਾਰਾ।
ਸਤਿਗੁਰਾਂ ਦਾ ਪ੍ਰਸ਼ਾਦਾ ਤਿਆਰ ਕਰਕੇ ਇੱਕ ਵੱਡੇ ਥਾਲ ਦੇ ਵਿੱਚ ਪ੍ਰਸ਼ਾਦੇ ਨੂੰ ਪਰੋਸਿਆ ਗਿਆ ਹੈ, ਜਿਹਦੇ ਵਿੱਚ ਅਨੇਕਾਂ ਪ੍ਰਕਾਰ ਦੇ ਪਕਵਾਨ ਧਰੇ ਗਏ ਨੇ।
ਚੰਦਨ ਚੌਂਕੀ ਪਰ ਧਰਿਓ ਚਤੁਰਈ ਸੁਧਾਰਾ।
ਵੱਡੇ ਸਾਰੇ ਥਾਲ ਦੇ ਵਿੱਚ ਭੋਜਨ ਨੂੰ ਪਰੋਸ ਕੇ ਇੱਕ ਚੰਦਨ ਦੀ ਬਣੀ ਹੋਈ ਚੌਂਕੀ ਦੇ ਉੱਤੇ ਉਸ ਥਾਲੇ ਨੂੰ ਬੜੀ ਚਤੁਰਾਈ ਦੇ ਨਾਲ ਸਿਆਣਪ ਦੇ ਨਾਲ ਸੁਧਾਰ ਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ।
ਚਾਮੀ ਕਰਕੇ ਪਾਤਰ ਸਭ ਸ਼ੋਭਤ ਧਰ ਆਗੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਜਿਹੜੇ ਪਾਤਰ ਨੇ, ਸਾਰੇ ਜਿਹੜੇ ਭਾਂਡੇ ਨੇ, ਉਹ ਸੋਨੇ ਦੇ ਬਣੇ ਹੋਏ ਨੇ, ਜਿਹੜੇ ਕਿ ਸਤਿਗੁਰਾਂ ਦੇ ਅੱਗੇ ਸੋਭਾ ਪਾ ਰਹੇ ਨੇ।
ਖਾਇਸ਼ਟ ਰਸਨ ਕੇ ਅਸਨ ਸ਼ੁਭ ਗੋਰੇ ਅਚਵਨ ਲਾਗੇ।
ਕਵੀ ਜੀ ਦੇ ਅਨੁਸਾਰ ਜਾਂ ਵਿਦਵਾਨਾਂ ਦੇ ਅਨੁਸਾਰ ਖਾਣੇ ਦੇ 6 ਰਸ ਮੰਨੇ ਗਏ ਨੇ। ਕਵੀ ਜੀ ਲਿਖਦੇ ਨੇ ਕਿ 6 ਹੀ ਰਸਾਂ ਦੇ ਵਿੱਚ ਜਿਹੜੇ ਬਣੇ ਹੋਏ ਪਕਵਾਨ ਸਨ ਅਨੇਕਾਂ ਪ੍ਰਕਾਰ ਦੇ, ਉਹ ਸਤਿਗੁਰਾਂ ਦੇ ਅੱਗੇ ਪਰੋਸੇ ਗਏ ਤੇ ਸਤਿਗੁਰੂ ਜੀ ਉਹਨਾਂ ਪਕਵਾਨਾਂ ਨੂੰ ਛਕਣ ਲੱਗੇ।
ਤ੍ਰਿਪਤ ਪਏ ਜਲ ਪਾਨ ਕਰ ਪੁਨ ਪਾਨ ਪਖਾਰੇ, ਤਿਮ ਹੀ ਚਾਰੋਂ ਪੁੱਤਰ ਤਹ ਅਚ ਲੀਨ ਆਹਾਰੇ।
ਸਤਿਗੁਰਾਂ ਨੇ ਭੋਜਨ ਛਕਿਆ ਹੈ, ਫਿਰ ਸਤਿਗੁਰੂ ਜੀ ਤ੍ਰਿਪਤ ਹੋਏ ਨੇ, ਜਲ ਪਾਨ ਕਰੇ ਹੋਏ, ਫਿਰ ਪਾਣੀ ਪੀਤਾ, ਪੁਨ ਪਾਨ ਪਖਾਰੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਫਿਰ ਆਪਣੇ ਹਸਤ ਕਮਲਾਂ ਨੂੰ ਧੋਤਾ ਹੈ। ਕਵੀ ਜੀ ਲਿਖਦੇ ਨੇ ਤਿੰਨ ਹੀ ਚਾਰੋਂ ਪੁੱਤਰ ਤਹ ਅਚ ਲੀਨ ਆਹਾਰੇ। ਜਿਸ ਤਰ੍ਹਾਂ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ ਛਕਿਆ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਚਾਰੇ ਸਹਿਬਜ਼ਾਦਿਆਂ ਨੇ ਵੀ ਸਤਿਗੁਰਾਂ ਦੇ ਲਾਗੇ ਬੈਠ ਕੇ ਪ੍ਰਸ਼ਾਦ ਪਾਣੀ ਗ੍ਰਹਿਣ ਕੀਤਾ।
ਮਰਵਾਹੀ ਅਰ ਨਾਨਕੀ
ले कंचन थारा।
जदों सतगुरां ने छक लिया प्रशादा ते फिर मरवाही जी ते नानकी जी जेड़े के दोवे सतगुरां दे महल ने उन्हां ने सतगुरां दे उस थाले नूं चुक लिया।
आज कर सीत प्रसाद को और आनंद तारा। उस थाले दे विचों बचिया होया जिहड़ा सतगुरां दा सीत प्रसाद सी ਉਹ ਮਰਵਾਹੀ ਜੀ ਨੇ ਤੇ ਨਾਨਕੀ ਜੀ ਨੇ ਖੁਸ਼ੀ ਦੇ ਨਾਲ ਅੰਗੀਕਾਰ ਕੀਤਾ ਉਸ ਨੂੰ ਛਕਿਆ।
ਪੁਣ ਸ੍ਰੀ ਹਰ ਗੋਬਿੰਦ ਗੁਰ ਥਿਰ ਹੋਏ ਪ੍ਰਿਅੰਕਾ।
ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੁਬਾਰਾ ਜਾ ਕੇ ਪਲੰਗ ਦੇ ਉੱਤੇ ਬਹਿ ਗਏ।
ਪੌੜ ਗਏ ਬਿਸਰਾਮ ਹਿਤ ਜਿਨ ਜਸ ਅਕ ਲੰਕਾ।
ਥੋੜੀ ਦੇਰ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸੇ ਹੀ ਪਲੰਗ ਦੇ ਉੱਤੇ ਬਿਰਾਜ ਗਏ। ਕਵੀ ਜੀ ਲਿਖਦੇ ਨੇ ਜਿਨ ਕੋ ਜਸ ਆ ਕਲੰਕਾ, ਜਿਨ੍ਹਾਂ ਸਤਿਗੁਰਾਂ ਦਾ ਜਸ ਕਲੰਕ ਤੋਂ ਰਹਿਤ ਹੈ ਐਸੇ ਸਤਿਗੁਰੂ ਜੀ ਬਿਰਾਜ ਗਏ।
ਭਾਈ ਸਪਤਮੀ ਰਾਸ ਅਬ ਪੂਰਨ ਇਸ ਥਾਨਾ, ਕਵੀ ਸੰਤੋਖ ਸਿੰਘ ਬੰਦਨਾ ਧਾਰ ਕਰਿ ਔਰ ਧਿਆਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਆਪਣੇ ਸੱਤਵੀਂ ਰਾਸ ਨੂੰ ਇਸ ਜਗ੍ਹਾ ਦੇ ਉੱਤੇ ਪੂਰਾ ਕਰਦਾ ਹਾਂ, ਕਿਉਂਕਿ ਕਵੀ ਜੀ ਨੇ ਇਸ ਕਥਾ ਨੂੰ ਵੱਖ ਵੱਖ ਰਾਸਾਂ ਦੇ ਵਿੱਚ ਲਿਖਿਆ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਸੱਤਵੀਂ ਰਾਸ ਦੀ ਸਮਾਪਤੀ ਕਰਕੇ ਕਹਿੰਦੇ ਨੇ, ਕਰ ਸੰਤੋਖ ਸਿੰਘ ਬੰਦਨਾ ਧਾਰ ਕਰੋ ਔਰ ਧਿਆਨਾ। ਹੇ ਕਵੀ ਸੰਤੋਖ ਸਿੰਘ, ਕਵੀ ਜੀ ਲਿਖਦੇ ਨੇ ਆਪਣੇ ਆਪ ਨੂੰ ਕਿ ਹੇ ਸੰਤੋਖ ਸਿੰਘਾ ਕਵੀ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਨਮਸਕਾਰ ਕਰ।
ਤੀਰ ਬਿਪਾਸਾ ਕੇ ਨਿਕਟ ਸ੍ਰੀ ਬਰਪੁਰ ਕਰਤਾਰ, ਤਾਂ ਬਿਰਾਜ ਸਤਿਗੁਰੂ ਸੋਡੀ ਬਾਂਸ ਅਵਤਾਰ।
ਵਿਆਸਾ ਦੇ ਕਿਨਾਰੇ ਦੇ ਉੱਤੇ ਕਰਤਾਰਪੁਰ ਨਗਰੀ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋ ਕਿ ਸੋਢੀ ਕੁਲ ਦੇ ਅਵਤਾਰ ਨੇ ਉਹ ਬਿਰਾਜੇ।
ਜਾਮ ਰਹੀ ਜਬ ਜਾਮਨੀ ਕੀਨ ਸੌਚ ਸ਼ਨਾਨ, ਨਿਜਾਨੰਦ ਸ੍ਰੀ ਸਤਿਗੁਰੂ ਹੋਏ ਹੈ ਅੰਤਰ ਧਿਆਨ।
ਪਹਿਰ ਰਾਤ ਰਹਿੰਦੀ ਦੇ ਨਾਲ ਸਤਿਗੁਰੂ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਤੇ ਆਪਣੇ ਨਿਜ ਸਰੂਪ ਦੇ ਵਿੱਚ ਸਮਾਧੀ ਲੀਨ ਹੋ ਕੇ ਸਤਿਗੁਰੂ ਜੀ ਬੈਠੇ।
ਜੋ ਇਹ ਕਥਾ ਸੁਣੈ ਧਰ ਧਿਆਨ, ਗੁਰ ਸਿੱਖੀ ਪ੍ਰਾਪਤ ਹੋਇ ਨਾਮ।
ਅਖੀਰ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਜਿਹੜਾ ਵੀ ਇਸ ਕਥਾ ਨੂੰ ਧਿਆਨ ਦੇ ਨਾਲ ਸੁਣੇਗਾ ਉਸ ਨੂੰ ਗੁਰੂ ਦੀ ਸਿੱਖੀ ਤੇ ਨਾਮ ਦੀ ਪ੍ਰਾਪਤੀ ਹੋਵੇਗੀ।
ਬਾਣੀ ਪੜੈ ਪ੍ਰੀਤ ਮਨ ਲਾਏ, ਸ੍ਰੀ ਨਾਨਕ ਜੀ ਸਦਾ ਸਹਾਏ।
ਜਿਹੜਾ ਵੀ ਗੁਰੂ ਦਾ ਸਿੱਖ ਗੁਰਬਾਣੀ ਨੂੰ ਪ੍ਰੀਤੀ ਦੇ ਨਾਲ ਮਨ ਲਾ ਕੇ ਪੜੇਗਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹਮੇਸ਼ਾ ਉਸ ਦੇ ਸਹਾਇਕ ਬਣਨਗੇ।
ਪੂਰਨ ਹੋਇਓ ਕਥਾ ਪ੍ਰਸੰਗ, ਸਤਿਗੁਰ ਕੋ ਜਸ ਬੜਿਓ ਤੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਥਾ ਦਾ ਪ੍ਰਸੰਗ ਇਸ ਜਗ੍ਹਾ ਦੇ ਉੱਤੇ ਪੂਰਾ ਹੋ ਗਿਆ, ਸਤਿਗੁਰਾਂ ਦਾ ਬਹੁਤ ਵੱਡਾ ਜਸ ਉੱਜਲ ਫੈਲਿਆ।
ਕਵੀ ਸੰਤੋਖ ਸਿੰਘ ਕੀਨ ਉਚਾਰ, ਬਾਰ ਬਾਰ ਜਾਵੇ ਬਲਿਹਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਸੰਤੋਖ ਸਿੰਘ ਇਸ ਕਥਾ ਨੂੰ ਲਿਖ ਕੇ ਉਚਾਰਨ ਕੀਤਾ ਹੈ। ਮੈਂ ਕਵੀ ਜੀ ਲਿਖਦੇ ਨੇ ਕਿ ਬਾਰ ਬਾਰ ਸਤਿਗੁਰਾਂ ਦੇ ਚਰਨਾਂ ਦੇ ਉੱਤੋਂ ਬਲਿਹਾਰ ਜਾਂਦਾ ਹਾਂ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੀ ਇਸ ਰਾਸ ਦੀ ਸਮਾਪਤੀ ਕੀਤੀ ਹੈ। ਇਸ ਤੋਂ ਇਲਾਵਾ ਜਿਹੜਾ ਅਧਿਆਇ ਚੱਲ ਰਿਹਾ ਸੀ ਉਸਦੀ ਕਵੀ ਜੀ ਨੇ ਸਮਾਪਤੀ ਕੀਤੀ ਹੈ। ਇਸ ਤੋਂ ਇਲਾਵਾ ਇਹ ਜਿਹੜੀ ਪੋਥੀ ਦੀ ਮੈਂ ਕਥਾ ਕਰ ਰਿਹਾ ਸੀ ਇਹ ਸੂਰਜ ਪ੍ਰਕਾਸ਼ ਦੀ 8ਵੀਂ ਪੋਥੀ ਸੀ, ਇਸ ਪੋਥੀ ਦੀ ਵੀ ਇਸ ਜਗ੍ਹਾ ਦੇ ਉੱਤੇ ਸਮਾਪਤੀ ਹੈ। ਸੋ ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ 9ਵੀਂ ਪੋਥੀ ਦੇ ਵਿੱਚ ਇਸ ਅਗਲੀ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हति होवन हार, हे संत के सदा संग ने धाराया धार, हे ठाकुर हो दास रो मैं निर्गुण गुण नहीं कोय, नानक दीजे नाम दान राखो ही है परोय, जाही कुल ते प्रगट होय ताही कुल को नाम, पुन द्वादश गुरिंद को मेरी है परना।